ਵਾਰ 15ਵੀਂ ਦੀ ਪੌੜੀ 7ਵੀਂ ਵਿੱਚ ਪਾਵਨ ਪਵਿੱਤਰ ਬਚਨ ਸਨਮਾਨਯੋਗ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹਨ। ਕਰਤਾ ਪੁਰਖ ਨਾ ਚੇਤਿਓ, ਕੀਤੇ ਨੂੰ ਕਰਤਾ ਕਰ ਜਾਣੈ, ਨਾਰ ਪਤਾਰ ਪਿਆਰ ਕਰ, ਪੁੱਤ ਪੋਤਾ ਪਿਓ ਦਾਦ ਵਖਾਣੈ, ਧੀਆਂ ਭੈਣਾਂ ਮਾਣ ਕਰ, ਤੁੱਸਣ ਰੁੱਸਣ ਸਾਕ ਬਬਾਣੈ, ਸੀਹਰ ਪੀਹੁਰ ਨਾਨਕੇ ਪਰਵਾਰ ਸਾਧਾਰ ਤਿੰਘਾਣੈ, ਚੱਜ ਅਚਾਰ ਵਿਚਾਰ ਵਿੱਚ ਪੰਚਾਂ ਅੰਦਰ ਪਤ ਪਰਵਾਣੈ, ਅੰਤਕਾਲ ਜਮ ਜਾਲ ਵਿੱਚ ਸਾਥੀ ਕੋਈ ਨ ਹੋਏ ਸਿੰਘਾਣੈ, ਗੁਰਪੂਰੇ ਵਿਣ ਜਾਏ ਜਮਾਣੈ, ਗੁਰਪੂਰੇ ਵਿਣ ਜਾਏ ਜਮਾਣੈ। ਸੰਸਾਰ ਦੇ ਰਿਸ਼ਤੇਦਾਰ ਸੰਬੰਧੀਆਂ ਦਾ ਜ਼ਿਕਰ ਕਰਕੇ ਦੱਸਿਆ ਕਿ ਕੋਈ ਵੀ ਅੰਤ ਵੇਲੇ ਦਾ ਸਾਥੀ ਇਹਨਾਂ ਸਾਰਿਆਂ ਵਿੱਚੋਂ ਨਹੀਂ। ਪ੍ਰਭੂ ਦੀ ਦਰਗਾਹ ਤੱਕ ਅਗਰ ਕੋਈ ਸਾਥ ਦੇਣ ਵਾਲਾ ਹੈ, ਉਹ ਹੈ ਪਰਮੇਸ਼ਰ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ, ਕਰਤਾ ਪੁਰਖ ਨਾ ਚੇਤਿਓ, ਕੀਤੇ ਨੂੰ ਕਰਤਾ ਕਰ ਜਾਣੈ। ਜਗਤ ਦੇ ਕਰਤਾ ਨਿਰੰਕਾਰ ਦੀ ਆਰਾਧਨਾ ਛੱਡ ਕੇ ਲੋਕ ਰੱਬ ਦੇ ਪੈਦਾ ਕੀਤੇ ਹੋਏ ਜੀਵਾਂ ਨੂੰ ਹੀ ਕਰਤਾ ਕਰਕੇ ਜਾਣਦੇ ਹਨ। ਭਾਵ ਜੀਵ ਜਿਹੜੇ ਉਹ ਕਰਤਾ ਨਹੀਂ, ਸਾਰੀ ਸ੍ਰਿਸ਼ਟੀ ਦਾ ਕਰਤਾ ਉਹ ਪੁਰਖ ਨਿਰੰਕਾਰ ਪਰਮੇਸ਼ਰ ਪਰਮਾਤਮਾ ਹੀ ਹੈ। ਪਰ ਜੀਵ ਨੇ ਮਨੁੱਖਾਂ ਦਾ ਆਸਰਾ ਸਹਾਰਾ ਇਸ ਕਰਕੇ ਲੈ ਲਿਆ ਕਿ ਉਸ ਕਰਤਾ ਪੁਰਖ ਨੂੰ ਛੱਡ ਕੇ ਮਨੁੱਖਾਂ ਦੀ ਓਟ ਤੱਕ ਲਈ ਤੇ ਮਨੁੱਖਾਂ ਨੂੰ ਹੀ ਸਾਰੇ ਦਾ ਸਾਰਾ ਕੁਝ ਕਰਨਹਾਰ ਇਸ ਇਨਸਾਨ ਨੇ ਮੰਨ ਲਿਆ। ਨਾਰ ਪਤਾਰ ਪਿਆਰ ਕਰ, ਪੁੱਤ ਪੋਤਾ ਪਿਓ ਦਾਦ ਵਖਾਣੈ। ਇਸਤਰੀ ਭਰਤਾ ਨਾਲ ਪਿਆਰ ਕਰਦੀ ਹੈ, ਮੋਹ ਕਰਦੀ ਹੈ। ਭਰਤਾ ਦਾ ਅਰਥ ਹੈ ਪਤੀ। ਇਸਤਰੀ ਆਪਣੇ ਪਤੀ ਨਾਲ ਪਿਆਰ ਮੋਹ ਕਰਦੀ ਹੈ, ਪੁੱਤਰ ਪਿਓ ਨੂੰ ਤੇ ਦਾਦੇ ਪੋਤਰੇ ਨੂੰ ਪਿਆਰ ਕਰਦੇ ਹਨ। ਇਹ ਆਮ ਸੰਸਾਰ ਦੀ ਰੀਤ ਹੈ। ਫਿਰ ਕਹਿਣ ਲੱਗੇ, ਧੀਆਂ ਭੈਣਾਂ ਮਾਣ ਕਰ, ਤੁੱਸਣ ਰੁੱਸਣ ਸਾਕ ਬਬਾਣੈ। ਧੀਆਂ ਪਿਓ ਤੇ ਮਾਣ ਕਰਦੀਆਂ ਹਨ, ਭੈਣ ਭਰਾਵਾਂ ਪੁਰ ਮਾਣ ਰੱਖਦੀਆਂ ਹਨ। ਭੈਣਾਂ ਕਦੀ ਪ੍ਰਸੰਨ ਤੇ ਕਦੀ ਗੁੱਸੇ ਹੁੰਦੀਆਂ, ਭਾਵ ਕੁਝ ਮਿਲਿਆ ਤਾਂ ਰਾਜ਼ੀ ਹੋ ਗਏ, ਨਹੀਂ ਤਾਂ ਭਾਂਡਾ ਭੰਨਦੀਆਂ ਹਨ। ਅਜਿਹਾ ਹੀ ਬਬਾਣੇ ਘਰ ਭਾਵ ਸਾਕਾਂ ਦੇ ਵਿੱਚ ਪਿਓ ਦਾਦੇ ਦੇ ਘਰ ਸਾਰੇ ਪਰਿਵਾਰਾਂ ਦਾ ਹਾਲ ਹੈ। ਬਾਬੇ ਦੇ ਪੋਤੇ ਆਪੋ ਵਿੱਚ ਜਾਇਦਾਦਾਂ ਵੰਡਣ ਲਈ ਕੋਈ ਰੁੱਸਦੇ ਆ ਕੋਰਟਾਂ ਦੇ ਵਿੱਚ, ਕਚਹਿਰੀਆਂ ਚ ਦੁਨੀਆਂ ਦੀ ਧਨ ਦੌਲਤ ਜਾਇਦਾਦ ਜ਼ਮੀਨਾਂ ਤੋਂ ਕੇਸ ਚੱਲ ਰਹੇ ਨੇ। ਭਾਵ ਆਪਸ ਦੇ ਵਿੱਚ ਸਾਰੇ ਲੜਦੇ ਵੀ ਨਹੀਂ, ਜੇ ਕਿਸੇ ਕੋਲੋਂ 4 ਟਕੇ ਮਿਲ ਗਏ ਤੇ ਖੁਸ਼ ਨੇ, ਸਾਧ ਸੰਗਤ ਨਹੀਂ ਮਿਲੇ ਰੁੱਸ ਜਾਂਦੇ ਨੇ, ਬੁਰੇ ਬੋਲਦੇ ਨੇ। ਇਹ ਮਨਮੁੱਖਾਂ ਦੀ ਦੋਸਤੀ ਹੈ। ਸਤਿਗੁਰੂ ਪਾਤਸ਼ਾਹ ਬਾਣੀ ਚ ਫੁਰਮਾਨ ਕਰਦੇ, ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵੇ ਤਿਤ ਦਿਨ ਬੋਲਣ ਗੰਧ। ਜਿਹੜੇ ਕੱਲ ਤੱਕ ਸਾਡੀ ਉਸਤਤ ਕਰਦੇ ਸੀ, ਉਹ ਹੀ ਬੁਰਾ ਬੋਲਣ ਲੱਗ ਪਏ, ਕਿਉਂਕਿ ਅੱਜ 4 ਟਕੇ ਹੱਥ ਤੇ ਰੱਖਣੋਂ ਹਟ ਗਏ। ਦਿੰਦੇ ਰਹੇ ਤੇ ਵਡਿਆਈ ਮਿਲਦੀ ਰਹੀ, ਜਿਸ ਦਿਨ ਦੇਣੋਂ ਹਟ ਗਏ ਉਸ ਦਿਨ ਬੁਰਾ ਬੋਲਣ ਲੱਗ ਪਏ। ਉਹੀਓ ਜ਼ਬਾਨ ਜਿਹੜਾ ਚੰਗਾ ਬੋਲਦੀ ਸੀ, ਉਹੀਓ ਮੰਦਾ ਬੋਲਣ ਲੱਗ ਪਈ। ਕਾਰਨ ਮਾਇਆ ਦੇ ਰਿਸ਼ਤੇ, ਪਦਾਰਥਾਂ ਦੇ ਰਿਸ਼ਤੇ, ਕੇਵਲ ਲੈਣ ਵਾਸਤੇ ਰਿਸ਼ਤੇ, ਇਹ ਮੋਹ ਹੈ। ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਇਸ ਲਈ ਸੰਸਾਰ ਜਗਤ ਦੇ ਵਿੱਚ ਕਦੇ ਰੁੱਸਣਾ ਤੇ ਕਦੇ ਤਰੁੱਠਣਾ, ਭਾਵ ਕਦੇ ਖੁਸ਼ ਤੇ ਕਦੇ ਰੁੱਸ ਪੈਣਾ, ਕੇਵਲ ਧਨ ਮਾਇਆ ਤੇ ਪਦਾਰਥਾਂ ਦੀ ਖਾਤਰ ਮਨੁੱਖ ਸੰਸਾਰ ਦੇ ਵਿੱਚ ਐਸੀ ਜ਼ਿੰਦਗੀ ਜੀ ਰਿਹਾ ਹੈ। ਬਹੁਤ ਘੱਟ ਨੇ ਜਿਹੜੇ ਬਿਪਤਾ ਵੇਲੇ, ਦੁੱਖ ਵੇਲੇ ਤੁਹਾਡਾ ਸਾਥ ਦਿੰਦੇ। ਇੱਕ ਵਿਦਵਾਨ ਨੇ ਬਚਨ ਲਿਖਿਆ, ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਸੱਜਣਾਂ ਦਾ, ਮਿੱਤਰਾਂ ਦਾ ਪਤਾ, ਸੰਬੰਧੀਆਂ ਤੇ ਪਿਆਰਿਆਂ ਦਾ ਪਤਾ ਬਿਪਤਾ ਵੇਲੇ ਹੀ ਲੱਗਦਾ। ਇੱਕ ਵਿਦਵਾਨ ਦੇ ਬਚਨ ਨੇ, ਉਸ ਵਿਦਵਾਨ ਦਾ ਕਵੀ ਦਾ ਨਾਂ ਹੈ ਰਹੀਮਨ, ਬਹੁਤ ਵਾਰੀ ਉਹਨੇ ਆਪਣੇ ਨਾਂ ਨੂੰ ਰਹੀਮ ਕਰਕੇ ਲਿਖਿਆ। ਉਸਨੇ ਆਖਿਆ, ਹੇ ਪਰਮੇਸ਼ਰ, ਜ਼ਿੰਦਗੀ ਵਿੱਚ ਕਦੇ ਨਾ ਕਦੇ ਮੈਨੂੰ ਥੋੜ੍ਹੀ ਬਹੁਤੀ ਬਿਪਤਾ ਜ਼ਰੂਰ ਪਾਵੀਂ। ਆਪ ਹੈਰਾਨ ਹੋਵੋਗੇ, ਸੰਸਾਰ ਵਿੱਚ ਕਦੇ ਕੋਈ ਬੰਦਾ ਬਿਪਤਾ ਵੀ ਮੰਗਦਾ, ਦੁੱਖ ਵੀ ਰੱਬ ਕੋਲੋਂ ਮੰਗਦਾ, ਪਰ ਉਹ ਮੰਗਦਾ ਜੀ। ਉਹ ਵਿਦਵਾਨ ਕਹਿੰਦਾ, ਪਰਮੇਸ਼ਰ, ਜ਼ਿੰਦਗੀ ਵਿੱਚ ਥੋੜ੍ਹੀ ਬਹੁਤੀ ਬਿਪਤਾ, ਥੋੜ੍ਹੀ ਬਹੁਤੀ ਮੁਸ਼ਕਲ, ਥੋੜ੍ਹਾ ਬਹੁਤਾ ਦੁੱਖ ਮੈਨੂੰ ਜ਼ਰੂਰ ਦਵੀਂ, ਪਰ ਜਿਹੜੀ ਬਿਪਤਾ ਵਿੱਚ ਵਸਾਉਣਾ ਹੀ ਨਾ, ਜਿਹੜੇ ਦੁੱਖ ਵਿੱਚ ਮੈਨੂੰ ਫਸਾਉਣਾ ਹੀ, ਹੋਵੇ ਉਹ ਦੁੱਖ, ਹੋਵੇ ਉਹ ਮੁਸ਼ਕਲ ਬਿਪਤਾ ਥੋੜ੍ਹੇ ਦਿਨਾਂ ਦੀ, ਬਹੁਤੇ ਚਿਰ ਵਾਸਤੇ ਦੁਖੀ ਨਾ ਹੋ। ਪੁੱਛਿਆ, ਥੋੜ੍ਹੇ ਦਿਨਾਂ ਵਾਸਤੇ ਵੀ ਬਿਪਤਾ ਕਿਉਂ ਮੰਗਦਾ ਹੈ? ਕਹਿੰਦਾ, ਇਸ ਕਰਕੇ ਰੱਬ ਕੋਲੋਂ ਮੰਗ ਕੇ ਦੁੱਖ ਲੈ ਰਿਹਾ ਹਾਂ, ਮੈਂ ਪਰਖਣਾ ਚਾਹੁੰਦਾ ਹਾਂ, ਦੇਖਣਾ ਚਾਹੁੰਦਾ ਹਾਂ ਕਿ ਮੇਰੇ ਆਪਣੇ ਕੌਣ ਨੇ ਤੇ ਬਗਾਨੇ ਕੌਣ ਨੇ। ਸਾਧ ਸੰਗਤ ਭਾਵ ਸਮਝ ਗਏ ਹੋਵੋਗੇ ਆਪ, ਮਤਲਬ ਕਹਿੰਦਾ ਮੈਂ ਆਪਣਿਆਂ ਤੇ ਬਗਾਨਿਆਂ ਦੀ ਪਰਖ ਕਰਨੀ ਚਾਹੁੰਦਾ ਹਾਂ, ਤਾਂ ਰੱਬ ਨੂੰ ਕਹਿੰਦਾ, ਰੱਬਾ ਥੋੜੇ ਜਿਹੇ ਦਿਨਾਂ ਵਾਸਤੇ ਮੇਰੇ ਤੇ ਵੀ ਬਿਪਤਾ ਪਾ, ਜਿਹੜੇ ਬਿਪਤਾ ਵਿੱਚ ਮੇਰਾ ਸਾਥ ਦੇਣਗੇ ਮੈਨੂੰ ਪਤਾ ਲੱਗ ਜਾਏਗਾ ਇਹ ਮੇਰੇ ਆਪਣੇ ਨੇ, ਜਿਹੜੇ ਸਾਥ ਛੱਡ ਜਾਣਗੇ ਉਹ ਬਗਾਨੇ। ਰਹੀਮਨ ਬਿਪਤਾ ਵੋ ਭਲੀ, ਜੋ ਥੋੜੇ ਦਿਨ ਹੋਏ, ਹਿੱਤ ਅਨਹਿੱਤ ਇਸ ਜਗਤ ਮੈਂ ਜਾਣ ਪਰਤ ਸਭ ਕੋਈ, ਕਿਹੜਾ ਮੇਰਾ ਹਿਤੂ ਹੈ ਪਿਆਰ ਵਾਲਾ ਤੇ ਕਿਹੜਾ ਨਹੀਂ, ਇਹ ਮੈਨੂੰ ਬਿਪਤਾ ਵੇਲੇ ਪਤਾ ਲੱਗੇਗਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਾਣੀ ਵਿੱਚ ਵੀ ਬਚਨ ਆਖਿਆ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕਉ ਨ ਆਵਤ ਮੇਰੇ। ਤੋ ਭਾਈ ਗੁਰਦਾਸ ਜੀ ਇਹੋ ਬਚਨ ਵਰਤ ਰਹੇ, ਕਹਿੰਦੇ ਭਾਵੇਂ ਦਾਦਕਿਆਂ ਦੀ ਗੱਲ ਕਰ ਲਓ, ਨਾਨਕਿਆਂ ਦੀ ਗੱਲ ਕਰ ਲਓ ਤੇ ਭਾਵੇਂ ਸਹੁਰਿਆਂ ਦੀ ਗੱਲ ਕਰ ਲਓ, ਅੰਤ ਵੇਲੇ ਦਾ ਸਾਥੀ ਕੋਈ ਨਹੀਂ ਹੈ, ਕਿਸੇ ਨੇ ਅੰਤ ਵੇਲੇ ਬਾਹ ਨਹੀਂ ਫੜਨੀ। ਸਭ ਧਨ ਮਾਇਆ ਤੇ ਪਦਾਰਥਾਂ ਵਾਲੇ ਪਰੇ ਹੋ ਕੇ ਖਲੋ ਜਾਣਗੇ ਜਦੋਂ ਮੌਤ ਦਾ ਵੇਲਾ ਆ ਗਿਆ। ਛੱਡ ਖੜੋ ਤੇ ਖਿਨੈ ਮਾਹੇ, ਗਿਣ ਸਿਉਂ ਲੱਗਾ ਹੇਤ, ਜਿਨ੍ਹਾਂ ਵਾਸਤੇ ਸਾਰੀ ਦੀ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ, ਜਦੋਂ ਪਰੇ ਹੋ ਕੇ ਰਿਸ਼ਤੇਦਾਰ ਸੰਬੰਧੀ ਖਲੋ ਗਏ, ਫਿਰ ਹੱਥ ਮਰੋੜਦਾ, ਤਨ ਕੱਪਦਾ, ਉਸਲ ਵੱਟ ਲੈਂਦਾ, ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਮਨਾ, ਜਿਨ੍ਹਾਂ ਦੀ ਖਾਤਰ ਪਾਪ ਕਰਦਾ ਰਿਹਾ ਉਹ ਪਰੇ ਹੋ ਕੇ ਖਲੋ ਗਏ, ਹੁਣ ਪਾਪਾਂ ਦੀ ਪੰਡ ਰੱਬ ਦੀ ਦਰਗਾਹ ਤੱਕ ਨਾਲ ਲੈ ਕੇ ਚਲੇ ਚੱਲਿਆ, ਪਛਤਾਵਾ ਲੱਗ ਜਾਂਦਾ। ਹੱਥ ਮਰੋੜੇ ਤਨ ਕੱਪੇ, ਸਿਆਹੋ ਹੋਵਾ ਸੇਤ, ਜਿਹਾ ਬੀਜਿਆ ਸੋਲ ਉਹਨੇ ਕਰਮਾ ਸੰਦੜਾ ਖੇਤ। ਹੁਣ ਤੇ ਜੋ ਇਸ ਸਰੀਰ ਰੂਪੀ ਖੇਤ ਵਿੱਚ ਬੀਜਿਆ ਬੰਦਿਆ, ਉਹ ਤੈਨੂੰ ਵੱਢਣਾ ਪੈਣਾ। ਸਭ ਪਰੇ ਹੋ ਕੇ ਖਲੋਤੇ, ਛੱਡ ਖੜੋਤੇ ਖਿਨੈ ਮਾਏ, ਅੱਖ ਚਮਕਣ ਜਿੰਨੇ ਸਮੇਂ ਅੰਦਰ, ਜਿਨ ਸਿਉਂ ਲੱਗਾ ਹੇਤ, ਜਿਨ੍ਹਾਂ ਨਾਲ ਸਾਰੀ ਦੀ ਸਾਰੀ ਜ਼ਿੰਦਗੀ ਹੇਤ ਪਿਆਰ ਬਣਾ ਛੱਡਿਆ, ਹੁਣ ਤੇ ਰਿਸ਼ਤੇਦਾਰ ਸੰਬੰਧੀ ਸੰਸਕਾਰ ਦੇ ਵਿੱਚ ਕਿਤੇ ਮਾੜੀ ਮੋਟੀ ਦੇਰ ਹੋਵੇ ਨਾ, ਤੇ ਸਾਧ ਸੰਗਤ ਸੱਚ ਜਾਣਿਆ, ਜੇ ਲੋਕ ਕਾਹਲੇ ਪੈਣ ਲੱਗ ਪੈਂਦੇ, ਹੁਣ ਕਿਉਂ ਨਹੀਂ ਤੁਰਦੇ ਬਈ, ਕਰੋ ਸੰਸਕਾਰ, ਟਾਈਮ ਬੜਾ ਹੋਇਆ, ਰਿਸ਼ਤੇਦਾਰਾਂ ਨੇ ਵਾਪਸ ਜਾਣਾ। ਅੱਗਿਓਂ ਜਵਾਬ ਮਿਲਦਾ, ਜੇ ਫਲਾਣਾ ਰਿਸ਼ਤੇਦਾਰ ਨਹੀਂ ਆਇਆ, ਮੁੰਡਾ ਨਹੀਂ ਆਇਆ, ਕੁੜੀ ਨਹੀਂ ਆਈ, ਸਹੁਰੇ ਨਹੀਂ ਆਏ, ਰੁਕਣਾ ਪੈਣਾ। ਲੋਕ ਦੁਖੀ, ਜਿਹੜੇ ਕੱਲ੍ਹ ਦੋ ਦੋ ਚਾਰ ਚਾਰ ਦਿਨ ਆ ਕੇ ਤੇਰੇ ਕੋਲ ਰਹਿੰਦੇ ਸਨ, ਬਹਿ ਕੇ ਖਾਂਦੇ ਪੀਂਦੇ ਸਨ ਤੇਰੇ ਨਾਲ, ਖੁਸ਼ੀਆਂ ਮਾਣਦੇ ਸਨ, ਹੱਸਦੇ ਨੱਚਦੇ ਟੱਪਦੇ ਤੇਰੇ ਨਾਲ ਬਹਿ ਕੇ ਖੇਡਦੇ ਸਨ, ਸਾਰੇ ਦੇ ਸਾਰੇ ਅੱਜ ਕਾਲੇ ਪੈ ਗਏ ਘਰ ਨੂੰ ਜਾਣ ਵਾਸਤੇ। ਜਲਦੀ ਸੰਸਕਾਰ ਕਰੋ, ਇਹਦਾ ਪਾਉ ਲੱਕੜਾਂ 'ਚ ਚੱਲੀਏ ਘਰ ਨੂੰ। ਕਾਰਨ, ਸੰਬੰਧ ਖਤਮ ਹੋ ਗਿਆ, ਮੁੱਕ ਗਿਆ ਰਿਸ਼ਤਾ, ਮੁੱਕ ਗਈ ਮਿੱਤਰਤਾ ਤੇ ਯਾਰੀ, ਮੁੱਕ ਗਏ ਸਾਰੇ ਸੰਬੰਧ, ਮੁੱਕ ਗਏ ਸਾਰੇ ਦੇ ਸਾਰੇ ਚੰਬੇਲੇ, ਕਾਲੇ ਪੈਂਦੇ ਨੇ ਸਾਰੇ। ਕਾਰਨ, ਮਾਇਆ ਦਾ ਸੰਬੰਧ, ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਤੋ ਭਾਈ ਸਾਹਿਬ, ਭਾਈ ਗੁਰਦਾਸ ਜੀ ਦਾਦਕਿਆਂ ਦਾ ਵੀ ਜ਼ਿਕਰ ਕਰਦੇ ਨੇ, ਨਾਨਕਿਆਂ ਸਹੁਰਿਆਂ ਦਾ ਵੀ ਜ਼ਿਕਰ ਕਰਦੇ, ਭਾਈ ਅੰਤ ਦਾ ਸਾਥੀ ਕੋਈ ਨਹੀਂ। ਕੀ ਕਹਿ ਰਹੇ ਨੇ ਅਗਲੀ ਪੰਕਤੀ ਵਿੱਚ ਬਚਨ, ਸੀ ਹੋਰ ਪੀ ਹੋਰ ਨਾਨਕੇ, ਪਰਵਾਰ ਸਾਧਾਰ ਤਿੰਘਾਣੇ। ਸੀ ਹੋਰ ਦਾ ਅਰਥ ਹੈ ਸਹੁਰੇ, ਪੀ ਹੋਰ ਦਾ ਅਰਥ ਹੈ ਪੇਕੇ, ਤੇ ਨਾਨਕੇ ਨਾਨਕਿਆਂ ਦਾ, ਜਿਹੜੇ ਮਾਂ ਦੇ ਪੇਕੇ ਹਨ ਸਾਡੀ ਦੇ, ਉਹ ਨਾਨਕੇ ਨੇ ਸਾਡੇ। ਕਹਿਣ ਲੱਗੇ, ਕੀ ਸਹੁਰੇ, ਕੀ ਪੇਕੇ ਤੇ ਕੀ ਨਾਨਕੇ, ਘਰ ਦਾ ਪਰਿਵਾਰ ਤੇ ਸਾਕ ਤਿੰਘਾਣੇ ਹੀ ਮੰਨੇ ਹੋਏ ਹਨ। ਤਿੰਘਾਣੇ ਹੀ ਮੰਨੇ ਹੋਏ ਦਾ ਮਤਲਬ ਅੰਤ ਦਾ ਸਾਥੀ ਕੋਈ ਵੀ ਨਹੀਂ ਹੈ, ਇਹ ਤਿੰਘਾਣੇ ਹੀ ਹਨ, ਭਾਵ ਕਲਪੇ ਹੋਏ ਨੇ। ਇਹਨਾਂ ਵਿੱਚੋਂ ਅੰਤ ਵੇਲੇ ਬਾਂਹ ਫੜਨ ਵਾਲਾ ਕੋਈ ਵੀ ਨਹੀਂ ਹੈ ਜਿਹੜਾ ਅੰਤ ਵੇਲੇ ਦਾ ਸਾਥੀ ਹੋ ਸਕਦਾ ਹੋਵੇ। ਚੱਜ ਅਚਾਰ ਵਿਚਾਰ ਵਿੱਚ ਪੰਚਾਂ ਅੰਦਰ ਪਤ ਪਰਵਾਣੇ, ਪੂਜਾ ਯੱਗ ਸਰਾਧ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਅਤੇ ਪੈਂਚਾਂ ਵਿਖੇ ਜੋ ਤੈਨੂੰ ਪਤ ਇੱਜਤ ਮਿਲੀ ਤੇ ਮੰਨੇ ਪਰਮੰਨੇ ਬੈਠਣ ਦਾ ਸ਼ੌਕ ਸੀ ਜਿਨ੍ਹਾਂ ਦੇ ਨਾਲ ਤੈਨੂੰ, ਇਹਨਾਂ ਵਿੱਚੋਂ ਵੀ ਕੋਈ ਸਾਥੀ ਤੇਰਾ ਨਾ ਬਣਿਆ, ਕਿਸੇ ਨੇ ਵੀ ਅੰਤ ਵੇਲੇ ਤੇਰਾ ਸਾਥ ਨਾ ਦਿੱਤਾ। ਅੰਤਕਾਲ ਜਮ ਜਾਲ ਵਿੱਚ ਸਾਥੀ ਕੋਈ ਨਾ ਹੋਏ ਸਿੰਘਾਣੇ, ਭਾਵ ਕਰਮ ਕਾਂਡ ਕਰਦਾ ਰਿਹਾ, ਸਰਾਧ ਕਰਦਾ ਰਿਹਾ, ਯੱਗ ਕਰਦਾ ਰਿਹਾ, ਦਾਨ ਪੂਜਾ ਕਰਦਾ ਰਿਹਾ, ਲੋਕਾਂ ਨਾਲ ਸਲਾਹ ਮਸ਼ਵਰੇ ਕਰਦਾ ਰਿਹਾ, ਬੰਦਗੀ ਕਰਨੀ ਚਾਹੀਦੀ, ਨਾਮ ਜਪਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਪਰ ਨਾਮ ਜਪਿਆ ਨਹੀਂ ਕੋਈ, ਸਿਮਰਨ ਕੀਤਾ ਨਾ ਕੋਈ, ਇਹ ਗੱਲਾਂ ਕਰਦਾ ਰਿਹਾ, ਪੂਜਾ ਕਰਨੀ ਚਾਹੀਦੀ ਹੈ, ਬੰਦਗੀ ਭਗਤੀ ਕਰਨੀ ਚਾਹੀਦੀ, ਕੀਤਾ ਕੁਛ ਵੀ ਨਹੀਂ। ਪਰ ਜਿਹੜੇ ਆ ਤਰ੍ਹਾਂ ਤਰ੍ਹਾਂ ਦੇ ਸਰਾਧ ਆਦਿਕ ਕਰਦਾ ਰਿਹਾ, ਪੁੰਨ ਦਾਨ ਕਰਦਾ ਰਿਹਾ, ਪਰ ਨਹੀਂ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ, ਇਹ ਸਾਰੇ ਦਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ, ਇਹ ਇੱਥੇ ਹੀ ਰਹਿ ਜਾਣਾ ਸਾਰੇ ਦਾ ਸਾਰਾ ਕੁਝ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਹ ਸਿਮਰਤੀਆਂ ਸ਼ਾਸਤਰ ਪੜ੍ਹ ਕੇ ਪੂਜਾ ਤੇ ਯੱਗ ਸਰਾਧ ਕਰਦਾ ਰਿਹਾ, ਇਹ ਤੇਰੇ ਨਾਲ ਨਹੀਂ ਜਾਣੇ। ਪੂਜਿਸ ਨਾਹੀ ਹਰ ਹਰੇ, ਪਰਮੇਸ਼ਰ ਨੂੰ ਨਹੀਂ ਪੁੱਜ ਸਕਦੇ। ਨਾਨਕ ਨਾਮ ਅਮੋਲ, ਪ੍ਰਭੂ ਦਾ ਨਾਮ ਹੀ ਸਾਰਿਆਂ ਨਾਲੋਂ ਅਮੋਲਕ ਹੈ। ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ ਅੰਤਕਾਲ ਜਮ ਜਾਲ ਵਿੱਚ ਸਾਥੀ ਕੋਈ ਨਾ ਹੋਏ ਸਿਆਣੇ, ਪਰ ਅੰਤ ਦੇ ਸਮੇਂ ਜਮਾਂ ਦੇ ਜਾਲ ਵਿੱਚ ਸਾਥੀ ਹੋ ਕੇ ਇਹਨਾਂ ਵਿੱਚੋਂ ਕੋਈ ਵੀ ਨਹੀਂ ਸਿਆਣਦਾ, ਕੋਈ ਵੀ ਤੇਰੇ ਸਾਥ ਨਹੀਂ ਤੁਰਦਾ। ਗੁਰ ਪੂਰੇ ਵਿਣ ਜਾਏ ਜਮਾਣੇ, ਤਤ ਦੀ ਗੱਲ ਕੀ ਹੈ, ਪੂਰਨ ਗੁਰੂ ਦੇ ਮਿਲਣ ਤੋਂ ਬਾਅਦ, ਪੂਰੇ ਗੁਰੂ ਦੇ ਮਿਲਾਪ ਤੋਂ ਬਿਨਾਂ ਸਾਰੇ ਦੇ ਸਾਰੇ ਜਮਾਂ ਦੀ ਪੁਰੀ ਵਿੱਚ ਚਲੇ ਜਾਣਗੇ। ਜਮਾਂ ਤੋਂ ਛੁਟਕਾਰਾ ਨਹੀਂ ਜੇ ਹੋਣਾ, ਜਿਤਨੀ ਦੇਰ ਪ੍ਰਭੂ ਦੇ ਨਾਮ ਨਾਲ ਬੰਦਗੀ ਨਾਲ ਸਾਂਝ ਨਹੀਂ ਪਾਈ, ਕੀ ਸਹੁਰੇ, ਕੀ ਦਾਦਕੇ, ਕੀ ਨਾਨਕੇ, ਕੀ ਪੇਕੇ, ਕੀ ਪੁੱਤ ਤੇ ਕੀ ਧੀਆਂ ਤੇ ਕੀ ਦਾਦੇ ਪੜਦਾਦੇ ਤੇ ਪੋਤੇ ਪੋਤੀਆਂ ਦੋਤੇ ਦੋਤੀਆਂ ਤੇ ਕੀ ਤਰ੍ਹਾਂ ਤਰ੍ਹਾਂ ਦੇ ਦਾਨ ਪੁੰਨ ਤੇ ਯੱਗ ਸਰਾਧ। ਭਾਈ ਗੁਰਦਾਸ ਜੀ ਕਹਿੰਦੇ ਸੱਜਣਾ, ਕੋਈ ਵੀ ਤੇਰੇ ਨਾਲ ਨਹੀਂ ਹੋ ਜਾਣਾ, ਨਾਲ ਜਾਣਾ ਹੈ ਤੇ ਸਤਿਗੁਰੂ ਦੇ ਚਰਨਾਂ ਚ ਬਹਿ ਕੇ ਜਪਿਆ ਹੋਇਆ ਸਤਨਾਮ ਸ੍ਰੀ ਵਾਹਿਗੁਰੂ, ਪ੍ਰਭੂ ਦਾ ਨਾਮ। ਅਗਰ ਪਰਮੇਸ਼ਰ ਦਾ ਨਾਮ ਨਹੀਂ ਤੇ ਜਮਾਂ ਦੀ ਪੁਰੀ ਵਿੱਚ ਜਾਣਾ ਪਏਗਾ, ਜੰਮਣਾ ਪਏਗਾ, ਮਰਨਾ ਪਏਗਾ, 84 ਲੱਖ ਜੂਨਾਂ ਦੇ ਦੁੱਖ ਭੋਗਣੇ ਪੈਣਗੇ ਤੇ ਜਮਾਂ ਦੀਆਂ ਸਜਾਵਾਂ ਭੁਗਤਣੀਆਂ ਪੈਣਗੀਆਂ। ਵਾਰ 15ਵੀਂ ਦੀ ਪੌੜੀ 8ਵੀਂ ਵਿੱਚ ਪਾਵਨ ਪਵਿੱਤਰ ਬਚਨ ਫੁਰਮਾਨ ਕਰ ਰਹੇ ਹਾਂ। ਸਤਿਗੁਰ ਸ਼ਾਹ ਅਥਾਹ ਛੱਡ, ਕੂੜੇ ਸ਼ਾਹ ਕੂੜੇ ਵਣਜਾਰੇ, ਸੌਦਾਗਰ ਸੌਦਾਗਰੀ ਘੋੜੇ ਵਣਜ ਕਰਨ ਆਤ ਭਾਰੇ, ਰਤਨਾ ਪਰਖ ਜਵਾਹਰੀ ਹੀਰੇ ਮਾਣਕ ਵਣਜ ਪਸਾਰੇ, ਹੋਏ ਸਰਾਪ ਬਜਾਜ ਬਹੁ ਸੋਇਨਾ ਰੂਪਾ ਕੱਪੜ ਤਾਰੇ, ਕਿਰਸਾਣੀ ਕਿਰਸਾਨ ਕਰ ਬੀਜ ਲੁਣਨ ਬੋਹਲ ਵਿਸਥਾਰੇ, ਲੋਹਾ ਤੋਟਾ ਵਰ ਸਰਾਪ ਕਰ ਸੰਜੋਗ ਵਿਜੋਗ ਵਿਚਾਰੇ, ਗੁਰਪੂਰੇ ਵਿਣ ਦੁੱਖ ਸੰਸਾਰੇ, ਗੁਰਪੂਰੇ ਵਿਣ ਦੁੱਖ ਸੰਸਾਰੇ। ਸੰਸਾਰ ਦੇ ਵਪਾਰਾਂ ਦਾ ਜ਼ਿਕਰ ਕਰਦੇ ਨੇ, ਕਿਰਸਾਨ ਦੀ ਕਿਰਸਾਨੀ ਦਾ ਜ਼ਿਕਰ ਕਰਦੇ ਨੇ, ਪਰ ਕਹਿੰਦੇ ਨੇ ਪ੍ਰਭੂ ਦੀ ਦਰਗਾਹ ਤੱਕ ਕੇਵਲ ਜਾਏਗਾ ਸੱਚ ਦਾ ਵਪਾਰ, ਪ੍ਰਭੂ ਦੀ ਦਰਗਾਹ ਤੱਕ ਜਾਏਗਾ ਕੇਵਲ ਨਾਮ ਦਾ ਵਪਾਰ, ਪ੍ਰਭੂ ਦੇ ਸਿਮਰਨ ਦਾ ਵਣਜ, ਬਾਕੀ ਸਾਰੇ ਦੇ ਸਾਰੇ ਕੂੜੇ ਤੇ ਝੂਠੇ ਵਣਜ। ਬੜੇ ਪਿਆਰੇ ਬਚਨ ਉਚਾਰੇ, ਕਹਿਣ ਲੱਗੇ ਸਤਿਗੁਰ ਸ਼ਾਹ ਅਥਾਹ ਛੱਡ, ਕੂੜੇ ਸ਼ਾਹ ਕੂੜੇ ਵਣਜਾਰੇ, ਜੋ ਅਥਾਹ ਬੇਅੰਤ ਪਿਆਰਾ ਸਤਿਗੁਰ, ਸਾਡਾ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਸ਼ਾਹਾਂ ਦਾ ਸ਼ਾਹ ਹੈ ਸਤਿਗੁਰੂ, ਜਿਹੜੇ ਐਸੇ ਸਤਿਗੁਰੂ ਨੂੰ ਛੱਡ ਦਿੰਦੇ ਹਨ, ਗੁਰੂ ਨਾਲ ਪਿਆਰ ਨਹੀਂ ਕਰਦੇ, ਗੁਰੂ ਚਰਨਾਂ ਵਿੱਚ ਆ ਕੇ ਜਿਹੜੇ ਨਾਮ ਸਿਮਰਨ ਦਾ ਵਣਜ ਵਪਾਰ ਨਹੀਂ ਕਰਦੇ, ਜਿਨ੍ਹਾਂ ਨੇ ਐਸੇ ਬੇਅੰਤ ਸ਼ਾਹ ਪਾਤਸ਼ਾਹ ਸਤਿਗੁਰੂ ਨੂੰ ਛੱਡ ਦਿੱਤਾ ਹੈ, ਉਹ ਦੁਨੀਆਂ ਦੇ ਸ਼ਾਹ ਤੇ ਦੁਨੀਆਂ ਵਿੱਚ ਜਿੰਨੇ ਵਣਜਾਰੇ ਨੇ, ਭਾਈ ਗੁਰਦਾਸ ਜੀ ਕਹਿੰਦੇ ਝੂਠੇ ਹਨ, ਕੂੜੇ ਹਨ, ਕਿਉਂਕਿ ਸ਼ਾਹ ਵੀ ਬਿਨਸ ਜਾਣ ਵਾਲੇ ਨੇ ਤੇ ਉਹਨਾਂ ਸ਼ਾਹਾਂ ਦਾ ਕੀਤਾ ਹੋਇਆ ਵਪਾਰ ਤੇ ਵਣਜ ਵੀ ਝੂਠਾ ਹੈ, ਬਿਨ ਸਜਾਉਣ ਵਾਲਾ ਹੈ। ਸੌਦਾਗਰ ਸੌਦਾਗਰੀ ਘੋੜੇ ਵਣਜ ਕਰਨ ਅਤ ਪਾਰੇ। ਸੌਦਾਗਰ ਲੋਕ ਸੌਦਾਗਰੀ ਕਰਦੇ, ਸੌਦਾਗਰੀ ਦਾ ਮਤਲਬ ਲੈਣ ਦੇਣ ਕਰਨਾ। ਸੌਦਾਗਰ ਲੋਕ ਸੌਦਾਗਰੀ ਕਰਦੇ ਲੈਣ ਦੇਣ ਵਿਖੇ ਘੋੜਿਆਂ ਦਾ ਵੀ ਬੜਾ ਭਾਰੀ ਵਪਾਰ ਕਰਦੇ ਹਨ, ਬੜੇ ਬੜੇ ਵੱਡੇ ਘੋੜਿਆਂ ਦੇ। ਸੰਸਾਰ ਜਗਤ ਵਿੱਚ ਸੌਦਾਗਰ ਸੌਦਾਗਰੀ ਕਰਨ ਵਾਲੇ ਲੈਣ ਦੇਣ ਵਾਲੇ ਦੁਨੀਆਂ ਵਿੱਚ ਬਹੁਤ ਹਨ। ਹੋਰ ਕੌਣ ਨੇ ਸੰਸਾਰ 'ਚ? ਰਤਨਾ ਪਰਖ ਜਵਾਹਰੀ, ਹੀਰੇ ਮਾਨਕ ਵਣਜ ਪਸਾਰੇ। ਜਵਾਹਰਾਂ ਦੇ ਵਪਾਰੀ, ਕੀਮਤੀ ਰਤਨਾਂ ਦੇ ਵਪਾਰੀ, ਰਤਨਾਂ ਨੂੰ ਪਰਖ ਪਰਖ ਕੇ ਖਰੀਦਣ ਵਾਲੇ ਤੇ ਵੇਚਣ ਵਾਲੇ, ਹੀਰਿਆਂ ਦੇ ਵਪਾਰੀ, ਮਾਨਕਾਂ ਦੇ ਵਪਾਰੀ, ਸੰਸਾਰ ਜਗਤ ਦੇ ਵਿੱਚ ਜਿਹੜੇ ਆਪਣੇ ਵਣਜ ਨੂੰ, ਆਪਣੇ ਵਪਾਰ ਨੂੰ ਦੁਨੀਆਂ 'ਚ ਫੈਲਾਉਂਦੇ ਨੇ। ਵਣਜ ਪਸਾਰੇ, ਹੋਰ ਜ਼ਿਆਦਾ ਤੋਂ ਜ਼ਿਆਦਾ ਆਪਣਾ ਪਸਾਰਾ ਵਪਾਰ ਪਸਾਰਦੇ ਹਨ। ਹੋਰ ਕੈਸੇ ਕੈਸੇ ਵਪਾਰੀ ਕਹਿਣ ਲੱਗੇ, ਹੋਏ ਸਰਾਫ ਬਜਾਜ ਬਹੁ, ਸੋਨਾ ਰੂਪਾ ਕੱਪੜ ਤਾਰੇ। ਸਰਾਫ ਲੋਕ ਸੋਨੇ ਦੇ ਰੁਪਈਏ, ਸੁਨਿਆਰੇ ਦਾ ਕੰਮ ਤੇ ਸੋਨੇ ਚਾਂਦੀ ਦਾ ਵਪਾਰ ਕਰਦੇ ਨੇ। ਬਜਾਜ ਲੋਕ ਭਾਵ ਕੱਪੜੇ ਦਾ ਕੰਮ ਕਰਨ ਵਾਲੇ, ਉਹ ਵੀ ਆਪਣੇ ਕੱਪੜੇ ਦਾ ਖਲਾਰਾ ਤੇ ਪਸਾਰਾ ਤੇ ਵਪਾਰ ਦੂਰ ਦੂਰ ਤੱਕ ਫੈਲਾਉਂਦੇ ਹਨ। ਭਾਵ ਐਸੇ ਅਣਗਿਣਤ ਲੋਕ ਨੇ ਜਿਹੜੇ ਸੋਨੇ ਦਾ ਵਪਾਰ ਕਰਨ ਵਾਲੇ, ਰੁਪਾ ਚਾਂਦੀ ਨੂੰ ਕਹਿੰਦੇ ਨੇ, ਚਾਂਦੀ ਆਦਿਕ ਦਾ ਵਪਾਰ ਕਰਨ ਵਾਲੇ, ਕੱਪੜੇ ਦਾ ਵਪਾਰ ਕਰਨ ਵਾਲੇ ਤੇ ਬੇਅੰਤ ਤਰ੍ਹਾਂ ਦੇ ਸੁਨਿਆਰੇ ਐਸੇ ਨੇ ਸੰਸਾਰ ਜਗਤ ਵਿੱਚ ਜਿਹੜੇ ਤਰ੍ਹਾਂ ਤਰ੍ਹਾਂ ਦਾ ਵਪਾਰ ਕਰਦੇ ਨੇ। ਹੋਰ ਦੱਸ ਰਹੇ ਨੇ, ਕਿਰਸਾਣੀ ਕਿਰਸਾਨ ਕਰ, ਬੀਜ ਲੁਣਨ ਬੋਹੜ ਵਿਸਥਾਰੇ। ਜ਼ਿਮੀਂਦਾਰ ਲੋਕ ਖੇਤੀ ਕਰ ਕਰਕੇ ਆਪਣਾ ਬੀਜਿਆ ਹੋਇਆ ਬੀਜ ਜਦੋਂ ਫਸਲ ਪੱਕਦੀ ਹੈ ਉਹਨੂੰ ਕੱਟ ਕੇ ਵੱਡੇ ਵੱਡੇ ਖਲਵਾੜੇ ਲਾਉਂਦੇ ਨੇ, ਫਿਰ ਕਣਕਾਂ ਆਦਿ ਗਾਉਂਦੇ ਨੇ ਤੇ ਵੱਡੇ ਵੱਡੇ ਬੋਹੜ ਲਾ ਕੇ ਸਾਧ ਸੰਗਤ ਉਹਨਾਂ ਨੂੰ ਵੇਚਦੇ ਹਨ, ਖਰੀਦਣ ਵਾਲੇ ਵੀ ਆਉਂਦੇ ਹਨ। ਲਾਹਾ ਤੋਟਾ ਵਰ ਸਰਾਪ, ਕਰ ਸੰਜੋਗ ਵਿਜੋਗ ਵਿਚਾਰੇ। ਵਪਾਰੀਆਂ ਨੂੰ ਕਦੀ ਲਾਹਾ ਮਿਲਦਾ, ਕਦੀ ਘਾਟਾ ਪੈ ਜਾਂਦਾ। ਵਪਾਰ ਹੈ ਜਿਹੜਾ, ਜ਼ਰੂਰੀ ਤਾਂ ਨਹੀਂ ਉਹਦੇ ਵਿੱਚ ਲਾਭ ਹੀ ਲਾਭ ਹੋਣਾ, ਕਦੇ ਕਦੇ ਉਹਨਾਂ ਨੂੰ ਘਾਟਾ ਵੀ ਪੈ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਕਦੇ ਕਦੇ ਲਾਹਾ ਵੀ ਲੈ ਲੈਂਦੇ, ਭਾਵ ਕਦੇ ਲਾਭ ਹੋ ਗਿਆ, ਖੱਟੀ ਹੋ ਗਈ, ਕਦੇ ਘਾਟਾ ਪੈ ਗਿਆ। ਸਿੱਧ ਸਾਧਕਾਂ ਨੂੰ ਕਿਧਰੇ ਵਰ ਤੇ ਕਿਧਰੇ ਸਰਾਪ। ਅਜਿਹਾ ਹੀ ਸਾਧ ਸੰਗਤ ਸੰਬੰਧੀਆਂ ਦਾ ਮੇਲਾ, ਸੰਜੋਗ ਤੇ ਵਿਜੋਗ ਦਾ ਵਿਚਾਰ ਸੰਸਾਰ ਜਗਤ ਵਿੱਚ ਹੁੰਦਾ ਰਹਿੰਦਾ ਹੈ। ਕਦੇ ਮਿਲਾਪ ਤੇ ਕਦੇ ਵਿਛੋੜਾ, ਕਦੇ ਲਾਭ ਤੇ ਕਦੇ ਘਾਟਾ, ਕਦੇ ਵਰ ਤੇ ਕਦੇ ਸਰਾਪ, ਸੰਸਾਰ ਜਗਤ ਵਿੱਚ ਐਸਾ ਚੱਲਦਾ ਹੈ। ਪਰ ਇੱਕ ਗੱਲ ਚੇਤੇ ਰੱਖਣੀ, ਗੁਰ ਪੂਰੇ ਵਿਣ ਦੁੱਖ ਸੰਸਾਰੇ। ਪੂਰੇ ਗੁਰੂ ਦੇ ਬਾਜੋਂ ਸੰਸਾਰ ਜਗਤ ਵਿੱਚ ਦੁੱਖ ਹੀ ਦੁੱਖ ਹੈ, ਕਸ਼ਟ ਹੀ ਕਸ਼ਟ ਹੈ। ਭਾਵੇਂ ਕੋਈ ਕਿਸਾਨ ਖੇਤੀ ਬੀਜ ਰਿਹਾ, ਭਾਵੇਂ ਕਿਸੇ ਨੂੰ ਵਪਾਰ ਵਿੱਚ ਲਾਹਾ ਮਿਲ ਰਿਹਾ, ਭਾਵੇਂ ਕਿਸੇ ਨੂੰ ਘਾਟਾ ਪੈ ਰਿਹਾ, ਭਾਵੇਂ ਕਿਸੇ ਦਾ ਸੰਬੰਧੀ ਮਿੱਤਰਾਂ ਨਾਲ, ਰਿਸ਼ਤੇਦਾਰਾਂ ਨਾਲ ਸਹਿਯੋਗ ਤੇ ਭਾਵੇਂ ਕਿਸੇ ਦਾ ਵਿਛੋੜਾ ਹੋ ਰਿਹਾ, ਸਾਧ ਸੰਗਤ ਭਾਵੇਂ ਕੋਈ ਕਿਸਾਨ ਖੇਤੀ ਬੀਜਦਾ ਤੇ ਆਪਣੇ ਖਲਵਾੜੇ ਲਾਉਂਦਾ, ਫਸਲਾਂ ਬੀਜ ਬੀਜ ਕੇ ਵੇਚਦਾ ਹੈ, ਭਾਵੇਂ ਕੋਈ ਕੱਪੜੇ ਦਾ ਵਪਾਰੀ ਸੋਨੇ ਦਾ ਤੇ ਚਾਂਦੀ ਦਾ ਵਪਾਰੀ ਹੋਵੇ, ਤੇ ਭਾਵੇਂ ਕੋਈ ਰਤਨਾ ਜਵਾਹਰਾਤ ਤੇ ਹੀਰਿਆਂ ਦਾ ਵਪਾਰੀ ਹੋਵੇ, ਭਾਵੇਂ ਕੋਈ ਘੋੜਿਆਂ ਦਾ ਵਪਾਰ ਕਰਨ ਵਾਲੇ ਸੌਦਾਗਰ ਹੋਣ ਤੇ ਸਾਧ ਸੰਗਤ, ਭਾਵੇਂ ਹੋਰ ਤਰ੍ਹਾਂ ਤਰ੍ਹਾਂ ਦੇ ਵਣਜ ਵਪਾਰ ਕਰਨ ਵਾਲੇ ਲੋਕ ਵੀ ਹੋਣ, ਪਰ ਇੱਕ ਚੇਤੇ ਰੱਖਣਾ ਜਿਹੜੀ ਤੱਤ ਦੀ ਗੱਲ ਹੈ, ਜੇ ਪੂਰੇ ਗੁਰੂ ਦੀ ਸ਼ਰਨ ਨਹੀਂ ਪਏ, ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਵੀ ਜਿਹੜਾ ਗੁਰੂ ਤੋਂ ਟੁੱਟਾ ਰਿਹਾ, ਦੁੱਖ ਹੀ ਦੁੱਖ ਭੋਗਦਾ ਹੈ, ਕਿਉਂਕਿ ਗੁਰ ਪੂਰੇ ਬਿਨ ਦੁੱਖ ਸੰਸਾਰੇ। ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾਂ ਦੁੱਖ ਹੀ ਦੁੱਖ ਹੈ, ਕਸ਼ਟ ਹੀ ਕਸ਼ਟ ਹਨ। ਇਸ ਲਈ ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭਹਿ ਨਾਲ, ਅੱਗੇ ਸ਼ਾਹ ਸੁਜਾਣ ਹੈ ਲੈਸੀ ਵਸਤ ਸੰਭਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸ਼ਹੁ ਦੇਖੈ ਪਤੀ ਆਏ। ਨਾਮ ਦਾ ਵਪਾਰੀ ਹੈ, ਬੰਦਗੀ ਭਗਤੀ ਦਾ ਵਪਾਰ ਹੈ, ਜਿਹੜਾ ਪ੍ਰਭੂ ਪਰਮਾਤਮਾ ਦੀ ਦਰਗਾਹ ਤੱਕ ਤੇਰੇ ਨਾਲ ਨਿਭਦਾ ਹੈ। ਵਾਰ 15ਵੀਂ ਪੌੜੀ 9ਵੀਂ ਵਿੱਚ ਫੁਰਮਾਨ ਕਰ ਰਹੇ ਹਨ ਸਤਿਗੁਰ ਵੈਦ ਨਾ ਸੇਵਿਓ, ਰੋਗੀ ਵੈਦ ਨਾ ਰੋਗ ਮਿਟਾਵੈ, ਕਾਮ ਕਰੋਧ ਵਿੱਚ ਲੋਭ ਮੋਹ, ਦੁਬਦਾ ਕਰ ਕਰ ਧਰੋ ਵਧਾਵੈ, ਆਦ ਬਿਆਦ ਉਪਾਦ ਵਿੱਚ ਮਰ ਮਰ ਜੰਮੈ ਦੁੱਖ ਵਿਹਾਵੈ, ਆਵੈ ਜਾਏ ਭਵਾਈਐ ਭਵ ਜਲ ਅੰਦਰ ਪਾਰ ਨਾ ਪਾਵੈ, ਆਸਾ ਮਨਸਾ ਮੋਹਣੀ ਤਾਮਸ ਤਿਸਨਾ ਸ਼ਾਂਤ ਨਾ ਆਵੈ, ਬਲਦੀ ਅੰਦਰ ਤੇਲ ਪਾਏ ਕਿਉ ਮਨ ਮੂਰਖ ਅੱਗ ਬੁਝਾਵੈ, ਗੁਰ ਪੂਰੇ ਵਿਣ ਕੌਣ ਛਡਾਵੈ, ਗੁਰ ਪੂਰੇ ਵਿਣ ਕੌਣ ਛੁਡਾਵੈ। ਸਾਰੀਆਂ ਇਹਨਾਂ ਪੌੜੀਆਂ ਵਿੱਚ ਪੂਰੇ ਗੁਰੂ ਦੀ ਵਡਿਆਈ ਕਰਦੇ ਹਨ। ਜਿਵੇਂ ਪਿਛਲੀ ਪੌੜੀ ਵਿੱਚ ਬਚਨ ਆਖਿਆ ਸੀ, ਗੁਰ ਪੂਰੇ ਵਿਣ ਦੁੱਖ ਸੰਸਾਰੇ, ਵੱਡੇ ਤੋਂ ਵੱਡੇ ਵਪਾਰੀ ਵੀ ਦੁਨੀਆਂ ਵਿੱਚ ਹੋ ਜਾਣ ਪਰ ਪੂਰੇ ਗੁਰੂ ਤੋਂ ਬਿਨਾਂ ਦੁੱਖ ਹੀ ਦੁੱਖ, ਰੋਗ ਹੀ ਰੋਗ ਨੇ। ਨਹੀਂ ਜੀਵਨ ਵਿੱਚ ਸ਼ਾਂਤੀ ਆ ਸਕਦੀ, ਨਹੀਂ ਜੀਵਨ ਦੇ ਵਿੱਚ ਆਨੰਦ ਆ ਸਕਦਾ। ਤੋ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਹਨ, ਕਹਿਣ ਲੱਗੇ, ਸਤਿਗੁਰ ਵੈਦ ਨਾ ਸੇਵਿਓ, ਰੋਗੀ ਵੈਦ ਨਾ ਰੋਗ ਮਿਟਾਵੈ। ਹੁਣ ਦੁਨੀਆਂ ਦੇ ਵਿੱਚ ਜਿਹੜਾ ਸਤਿਗੁਰੂ ਸੱਚਾ ਪਾਤਸ਼ਾਹ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹ ਸੱਚਾ ਹਕੀਮ ਹੈ, ਸੱਚਾ ਤੇ ਸਾਰੇ ਦੇ ਸਾਰੇ ਰੋਗ, ਮਾਨਸਿਕ ਰੋਗ, ਸਰੀਰਕ ਰੋਗ, ਆਤਮਿਕ ਰੋਗ, ਸਾਰੇ ਦੇ ਸਾਰੇ ਰੋਗਾਂ ਨੂੰ ਨਾਸ਼ ਕਰ ਦੇਣ ਵਾਲਾ ਹੈ। ਕੌਣ? ਮੇਰਾ ਸਤਿਗੁਰ ਵੈਦ। ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਸੀ, ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟ ਤਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਹੁਣ ਬੇਨਤੀ ਸੁਣਨੀ, ਭਾਈ ਗੁਰਦਾਸ ਜੀ ਵਚਨ ਫੁਰਮਾਨ ਕਰ ਰਹੇ, ਸਤਿਗੁਰ ਵੈਦ ਨਾ ਸੇਵਿਓ, ਸਤਿਗੁਰੂ ਸੱਚੇ ਹਕੀਮ ਦੀ, ਸਤਿਗੁਰ ਸੱਚੇ ਵੈਦ ਦੀ ਜਿਨ੍ਹਾਂ ਨੇ ਸੇਵਾ ਭਗਤੀ ਨਾ ਕੀਤੀ। ਕਹਿਣ ਲੱਗੇ, ਦੁਨਿਆਵੀ ਤੌਰ ਦੇ ਉੱਤੇ ਜਿਹੜੇ ਵੈਦਾਂ ਦੇ ਮਗਰ ਤੁਰੇ ਫਿਰਦੇ ਹੋ ਨਾ, ਉਹ ਤੇ ਆਪ ਰੋਗੀ। ਰੋਗੀ ਹਕੀਮ ਜਿਹੜਾ ਉਹ ਤੁਹਾਡਾ ਰੋਗ ਨਹੀਂ ਮਿਟਾ ਸਕਦਾ। ਜਿਹੜਾ ਵੈਦ ਆਪ ਰੋਗੀ ਹੈ, ਤੁਹਾਡਾ ਰੋਗ ਕਿਵੇਂ ਮਿਟਾ ਦੇਗਾ? ਜਿਹੜਾ ਸਤਿਗੁਰੂ ਵੈਦ ਹੈ ਉਹਨੂੰ ਕੋਈ ਰੋਗ ਨਹੀਂ, ਕੋਈ ਦੁੱਖ ਨਹੀਂ, ਤੁਹਾਡੇ ਦੁੱਖ ਵੀ ਮੁਕਾ ਦਿੰਦਾ ਹੈ। ਸਤ ਸੰਗਤ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਮਲਾਰ ਰਾਗ ਦੀ ਵਾਰ ਵਿੱਚ ਸਲੋਕ ਉਚਾਰਨ ਕੀਤਾ। ਉਹ ਕਹਿੰਦੇ, ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾ ਆਪ ਨਾਲ ਬਚਨ ਸਾਂਝਾ ਕਰਦੇ ਹਾਂ। ਤਲਵੰਡੀ, ਜਿਸ ਨੂੰ ਅੱਜ ਰਾਏ ਭੋਏ ਦੀ ਤਲਵੰਡੀ ਵੀ ਆਪਾਂ ਆਖਦੇ ਹਾਂ, ਅੱਜ ਉਸ ਦਾ ਨਾਮ ਸ੍ਰੀ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਬਚਨ ਇਸ ਲਈ ਆਖਿਆ, ਨਾਨਕਿਆਣਾ ਇੱਥੋਂ ਬਣਿਆ ਹੈ ਨਨਕਾਣਾ। ਆਪਾਂ ਅਦਬ ਨਾਲ ਉਸਨੂੰ ਸਾਹਿਬ ਆਖਦੇ ਹਾਂ, ਸ੍ਰੀ ਨਨਕਾਣਾ ਸਾਹਿਬ, ਨਾਨਕਿਆਣਾ, ਜਿੱਥੇ ਬਾਬਾ ਨਾਨਕ ਆਇਆ। ਜਦੋਂ ਜਲਦਾ ਬਲਦਾ ਸੰਸਾਰ ਵੇਖਿਆ, ਦੁਨੀਆਂ ਵਿਸ਼ਿਆਂ ਵਿਕਾਰਾਂ ਪਾਪਾਂ ਦੀ ਅੱਗ ਵਿੱਚ ਸੜ ਰਹੀ ਹੈ, ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੋਕ ਨੇ, ਕੀ ਕਾਜੀ, ਕੀ ਮੁੱਲਾਂ, ਕੀ ਪੰਡਿਤ, ਕੀ ਬ੍ਰਾਹਮਣ, ਕੀ ਵਿਦਵਾਨ, ਕੀ ਜੋਗੀ ਲੋਕ, ਜਿਹੜੇ ਆਪਣੇ ਆਪ ਨੂੰ ਧਰਮੀ ਸਦਵਾਉਂਦੇ ਸੀ, ਉਹਨਾਂ ਦੇ ਲੋਕ, ਉਹਨਾਂ ਲੋਕਾਂ ਦੇ ਕੋਲ ਵੀ ਧਰਮ ਨਹੀਂ ਰਿਹਾ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਹੇ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਇਹ ਆਪਣੇ ਮਨ ਹਿਰਦੇ ਵਿੱਚ ਵਿਚਾਰ ਕੀਤੀ ਕਿ ਮਨਾ, ਇਸ ਦੁਨੀਆਂ ਨੂੰ ਤਾਰਨ ਵਾਸਤੇ ਆਪਾਂ ਨੂੰ ਜਾਣਾ ਚਾਹੀਦਾ ਘਰੋਂ। ਬਾਬਾ ਦੇਖੇ ਧਿਆਨ ਤਾਰ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਜੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਪਰ ਧਿਆਨ ਦੇ, ਅਜੇ ਜਿਹੜੀ ਦਾਸ ਬੇਨਤੀ ਕਰ ਰਿਹਾ, ਜੋ ਭਾਈ ਗੁਰਦਾਸ ਜੀ ਕਹਿ ਰਹੇ ਨੇ, ਜਿਹੜਾ ਵੈਦ ਸੰਸਾਰ ਵਿੱਚ ਆਪ ਰੋਗੀ ਹੈ, ਜਿਹੜਾ ਹਕੀਮ ਆਪ ਰੋਗੀ ਹੈ, ਤੁਹਾਡਾ ਰੋਗ ਕੀ ਮਿਟਾਏਗਾ? ਸਤਿਗੁਰ ਸੱਚਾ ਵੈਦ ਹੈ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਗਤ ਨੂੰ ਜਲਦਾ ਬਲਦਾ ਸੜਦਾ ਵੇਖਿਆ, ਪਾਪਾਂ ਦੀ ਅੱਗ ਚ ਮਨ ਉਦਾਸ ਥੋੜਾ, ਇਹ ਸੰਸਾਰ ਦੀ ਕੀ ਹਾਲਤ ਆ, ਕਦੇ ਕਦੇ ਘਰੋਂ ਉੱਠਣਾ ਤੇ ਸਾਧ ਸੰਗਤ ਸੱਚ ਜਾਣਿਓ ਨਨਕਾਣਾ ਸਾਹਿਬ ਭਾਵ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਕਹਿੰਦੇ ਸੀ, ਉਹਦੇ ਮੜੀਆਂ ਚ ਬਹਿ ਜਾਣਾ ਜਾ ਕੇ, ਮੜੀਆਂ ਚ ਮਤਲਬ ਸ਼ਮਸ਼ਾਨ ਘਾਟ ਚ ਕਿੰਨਾ ਕਿੰਨਾ ਚਿਰ ਉੱਥੇ ਬੈਠੇ ਰਹਿਣਾ ਜਾ ਕੇ, ਉਦਾਸ। ਉਦਾਸ ਮਤਲਬ ਦੁਨੀਆਂ ਦੀ ਮੋਹ ਮਾਇਆ ਤੋਂ ਉਦਾਸ, ਪਦਾਰਥਵਾਦ ਤੋਂ ਉਦਾਸ, ਤੇ ਲੋਕਾਂ ਦੀ ਜ਼ਿੰਦਗੀ ਜਿਹੜੀ ਸੀ, ਲੋਕਾਂ ਦੀ ਹਾਲਾਤ ਜਿਹੜੀ ਸੀ, ਉਹਨਾਂ ਵੱਲ ਵੇਖ ਕੇ ਮਨ ਉਦਾਸ ਕਿ ਕੀ ਹਾਲ ਹੈ ਲੋਕਾਂ ਦਾ। ਰਾਜੇ ਬਾਦਸ਼ਾਹ ਲੋਕ ਵੀ ਉਲਟੀ ਵਾੜ ਖੇਤ ਨੂੰ ਖਾ ਰਹੀ ਹੈ, ਜਿਹਨਾਂ ਲੋਕਾਂ ਨੇ ਰਾਖੀ ਕਰਨੀ ਪਰਜਾ ਦੀ, ਉਹ ਲੋਕ ਇਹਨਾਂ ਲੋਕਾਂ ਤੇ ਜ਼ੁਲਮ ਕਰ ਰਹੇ, ਇਸ ਤੋਂ ਮਨ ਉਦਾਸ, ਇਹਨਾਂ ਦਾ ਸੁਧਾਰ ਕਰਨਾ। ਬਾਬਾ ਕਾਲੂ ਜੀ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਿਤਾ ਜੀ, ਉਹਨਾਂ ਸੋਚਿਆ ਮੁੰਡਾ ਬਿਮਾਰ ਹੋ ਗਿਆ, ਬੜਾ ਉਦਾਸ ਰਹਿੰਦਾ, ਗੱਲਬਾਤ ਨਹੀਂ ਕਰਦਾ, ਕੰਮ ਕਾਰ ਨਹੀਂ ਕਰਦਾ ਕੋਈ। ਉਹਨੇ ਇੱਕ ਵੈਦ ਨੂੰ ਬੁਲਾ ਲਿਆ, ਬਾਬਾ ਕਾਲੂ ਜੀ ਨੇ, ਗੁਰੂ ਨਾਨਕ ਦੇਵ ਸਾਹਿਬ ਦੇ ਸਤਿਕਾਰਯੋਗ ਪਿਤਾ ਜੀ। ਕਹਿਣ ਲੱਗਿਆ, ਨਾਨਕ ਦੀ ਕੋਈ ਨਬਜ਼ ਵੇਖ, ਬਾਂਹ ਵੇਖ ਇਹਦੀ ਫੜ ਕੇ, ਕੋਈ ਤਾਪ ਚੜਿਆ ਇਹਨੂੰ, ਕੋਈ ਬੁਖਾਰ ਆ, ਕੀ ਗੱਲ ਹੈ ਇਹਨੂੰ, ਚੁੱਪ ਕੀਤਾ ਰਹਿੰਦਾ, ਗੱਲਬਾਤ ਹੀ ਬਹੁਤ ਘੱਟ ਕਰਦਾ, ਸ਼ਮਸ਼ਾਨ ਘਾਟ ਮੜੀਆਂ ਚ ਬਹਿ ਜਾਂਦਾ ਜਾ ਕੇ ਉੱਥੇ। ਸਭ ਤੋਂ ਪਹਿਲੀ ਬਾਤ ਹੀ ਇਹ ਸੀ, ਦੁਨੀਆਂ ਮੜੀਆਂ ਚ ਜਾਣ ਤੋਂ, ਸ਼ਮਸ਼ਾਨ ਘਾਟ ਜਾਣ ਤੋਂ ਲੋਕੀ ਡਰਦੇ, ਜੇ ਮਾਫ਼ ਕਰਿਓ, ਰਾਤ ਬਰਾਤੇ ਹਨੇਰੇ ਸਵੇਰੇ ਕਿਤੇ ਜਾਣਾ ਹੋਵੇ। ਬਾਬੇ ਨਾਨਕ ਨੇ ਆਖਿਆ, ਸਭ ਤੋਂ ਪਹਿਲਾਂ ਮੌਤ ਹੀ ਗੱਲ ਨਾਲ ਲਾਈਏ, ਲੋਕਾਂ ਦੇ ਅੰਦਰੋਂ ਮੌਤ ਦਾ ਡਰ ਮੁਕਾਈਏ, ਸਭ ਤੋਂ ਪਹਿਲਾਂ ਮੌਤ ਦਾ ਕਾਲ ਦਾ ਖੌਫ ਲੋਕਾਂ ਦੇ ਅੰਦਰੋਂ ਖਤਮ ਕਰੀਏ। ਤਾਂ ਸਾਧ ਸੰਗਤ, ਜਦੋਂ ਵੈਦ ਆਇਆ, ਹਕੀਮ ਆਇਆ, ਬਾਬਾ ਕਾਲੂ ਜੀ ਕਹਿੰਦੇ, ਵੇਖ ਇਹਨੂੰ, ਲੜਕੇ ਨੂੰ, ਨਾਨਕ ਨੂੰ ਕੋਈ ਇਲਾਜ ਕਰ ਇਹਦਾ, ਕੀ ਗੱਲ ਇਹਨੂੰ। ਵੈਦ ਆਣ ਕੇ ਬਾਂਹ ਵੇਖਦਾ, ਨਬਜ਼ਾਂ ਫੜ ਫੜ ਵੇਖਦਾ, ਕਿੰਨੀ ਕੁ ਨਬਜ਼ ਚੱਲਦੀ, ਕੋਈ ਤਾਪ ਬੁਖਾਰ ਤਾਂ ਨਹੀਂ ਚੜਿਆ। ਗੁਰੂ ਨਾਨਕ ਦੇਵ ਪਾਤਸ਼ਾਹ ਉਹਦੇ ਕੋਲ ਬਾਂਹ ਛਡਾ ਕੇ ਪਤਾ ਕੀ ਕਹਿੰਦੇ, ਕਹਿੰਦੇ, ਵੈਦਾ ਤੂੰ ਬੜਾ ਭੋਲਾ, ਆਹ ਨਬਜ਼ ਵੇਖ ਕੇ ਕੀ ਮਿਲ ਜੂਗਾ, ਆਹ ਤੈਨੂੰ ਰੋਗ ਦਾ ਪਤਾ, ਜਿਹੜਾ ਮੈਨੂੰ ਰੋਗ, ਜਿਹੜਾ ਮੈਨੂੰ ਦੁੱਖ ਆ, ਉਹਦਾ ਪਤਾ ਤੈਨੂੰ ਨਬਜ਼ ਤੋਂ ਨਹੀਂ ਉਹ ਲੱਗਣਾ। ਵੈਦ ਕਹਿੰਦਾ, ਜੀ ਫਿਰ? ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ, ਤੂੰ ਫੜਦਾ ਮੇਰੀ ਬਾਂਹ, ਤੂੰ ਫੜ ਟੋਲਦਾ ਮੇਰੀ ਨਬਜ਼, ਕਿ ਵੇਖਾਂ ਨਾਨਕ ਨੂੰ ਕੀ ਦੁੱਖ ਆ। ਅਸਲ ਦੇ ਵਿੱਚ ਜਿਹੜੀ ਕਰਕ ਵਾ ਨਾ, ਕਰਕ ਅੰਦਰ ਜਿਹੜੀ ਪੀੜਾ, ਉਹ ਮੇਰੇ ਕਾਲਜੇ 'ਚ ਆ। ਕਿਹੜੀ ਪੀੜਾ? ਆ ਦੁਨੀਆਂ ਦੇ ਦੁੱਖ ਹਰਨ ਦੀ ਪੀੜਾ, ਇਹਨਾਂ ਲੋਕਾਂ ਨੂੰ ਰੱਬ ਦੇ ਰਾਹ 'ਤੇ ਤੋਰਾਂ, ਇਹ ਟੁੱਟੇ ਹੋਏ ਲੋਕਾਂ ਨੂੰ ਪਰਮੇਸ਼ੁਰ ਵਿੱਚ ਲੀਨ ਕਰੀਏ। ਆ ਦੁਨੀਆਂ ਵਿੱਚ ਠੱਗ, ਰਾਖਸ਼, ਚੋਰ, ਹੰਕਾਰੀ, ਹਉਮੇ 'ਚ ਗਰੱਸੇ ਜਿਹੜੇ ਤੁਰੇ ਫਿਰਦੇ ਨੇ, ਇਹਨਾਂ ਦੀ ਬਿਰਤੀ ਨੂੰ ਪਰਮਾਤਮਾ ਵਿੱਚ ਗੰਢਾਂ, ਇਹ ਕਰਕ ਮੇਰੇ ਅੰਦਰ ਉੱਠਦੀ। ਪਾਤਸ਼ਾਹ ਨੇ ਬਚਨ ਆਖਿਆ ਸੀ, ਕਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਾਂਧਾ ਪੜਾਉਂਦਾ, ਉਹਨੂੰ ਵੀ ਉਪਦੇਸ਼ ਹੀ ਦਿੰਦੇ ਨੇ, ਕਦੇ ਮਹਾਰਾਜ ਨੂੰ ਜਨੇਊ ਪਾਉਣ ਵਾਸਤੇ ਆ ਜਾਂਦਾ ਹਰਦਿਆਲ ਪੰਡਿਤ, ਉਹਨੂੰ ਵੀ ਬਾਣੀ ਰਾਹੀਂ ਮਹਾਰਾਜ ਉਪਦੇਸ਼ ਹੀ ਦਿੰਦੇ ਨੇ। ਦਇਆ, ਕਪਾਹ, ਸੰਤੋਖ, ਸੂਤ, ਜੱਟ, ਗੰਢੀ, ਸੱਤ ਵੱਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ, ਉਹਨੂੰ ਵੀ ਆਖਿਆ ਸੀ ਨਾ ਹਰਦਿਆਲ ਪੰਡਿਤ ਨੂੰ, ਜੇ ਪਾਂਧਾ ਪੜਾਉਣ ਵਾਸਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਛੱਡ ਕੇ ਆਉਣ ਬਾਬਾ ਕਾਲੂ ਜੀ, ਨਹੀਂ ਤਾਂ ਕਾਲੂ ਜੀ ਵੀ ਇਹਨੂੰ ਪੜ੍ਹਾ, ਨਾਨਕ ਨੂੰ ਕੋਈ ਵਿਦਿਆ ਦੇ ਇਹਨੂੰ ਕੋਈ। ਤੇ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਪਾਂਧੇ ਨੂੰ ਵੀ ਬਾਹੋਂ ਫੜ ਕੇ ਕਹਿੰਦੇ, ਪਾਂਧਿਆ, ਅਧਿਆਪਕ ਜੀ, ਕੋਈ ਉਹ ਵਿਦਿਆ ਸਿਖਾ ਜਿਹੜੀ ਰੱਬ ਦੀ ਦਰਗਾਹ ਤੱਕ ਕੋਈ ਖੋਹ ਨਾ ਸਕੇ, ਜਿਹੜੀ ਨਿਰੰਕਾਰ ਪਰਮਾਤਮਾ ਦੀ ਦਰਗਾਹ ਤੱਕ ਮੇਰੇ ਨਾਲ ਜਾਏ। ਫੱਟੀ ਦੇ ਉੱਤੇ ਪਾਂਧਾ ਆ ਕੇ ਬਾਬਾ ਨਾਨਕ ਨੂੰ ਲਿਖ, ਇੱਕ ਦੋ ਤਿੰਨ ਚਾਰ ਲਿਖ, ਅਲਫ ਬੇ ਟੇ ਸੇ ਲਿਖ, ਬਾਬਾ ਇੱਕ ਉਹ ਅੰਕਾਰ ਲਿਖ ਕੇ ਵਿਖਾਉਂਦਾ ਸੀ। ਬੜੀਆਂ ਲੰਮੀਆਂ ਗਾਥਾਵਾਂ ਨੇ ਸਾਧ ਸੰਗਤ ਦੇ ਬਾਬੇ ਦੀਆਂ। ਧੰਨ ਗੁਰੂ ਨਾਨਕ ਦੇਵ ਸਾਹਿਬ ਦੀਆਂ ਬਖਸ਼ਿਸ਼ਾਂ। ਸੰਖੇਪ ਵਿੱਚ ਦਾਸ ਨੇ ਬੇਨਤੀ ਕਰਨੀ ਹੈ ਇੱਥੇ ਸਾਧ ਸੰਗਤ, ਵੈਦ ਆਇਆ, ਵੈਦ ਹਕੀਮ ਨੂੰ ਬੁਲਾ ਲਿਆ ਬਾਬਾ ਮਹਿਤਾ ਕਾਲੂ ਨੇ, ਇਹ ਕੰਮ ਕਾਰ ਨਹੀਂ ਕਰਦਾ, ਗੱਲਬਾਤ ਬੜੀ ਘੱਟ ਵੱਧ ਕਰਦਾ, ਕਿਸੇ ਨਾਲ ਬੋਲਦਾ ਬੜਾ ਥੋੜਾ, ਵੇਖ ਇਸ ਨਾਨਕ ਨੂੰ ਕੀ ਗੱਲ ਹੈ। ਤੇ ਜਦੋਂ ਬਾਂਹ ਫੜੀ ਤਾਂ ਬਾਬਾ ਬੋਲਿਆ, ਵੈਦ ਬੁਲਾਇਆ ਵੈਦ ਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹੇ। ਵੈਦਾ, ਜਿਹੜੀ ਕਰਕ ਪੀੜਾ ਨਾ, ਦਰਦ ਵਾ ਜਿਹੜਾ ਮੇਰੇ ਅੰਦਰ ਆ, ਬਾਹਰ ਕੀ ਕਰਦਾ ਫਿਰਦਾ ਤੂੰ ਨਬਜ਼ਾਂ ਟੋ ਟੋ ਕੇ ਬਾਹਾਂ ਫੜ ਕੇ। ਫਿਰ ਉਹ ਵੈਦ ਨੂੰ ਕਹਿੰਦੇ ਨੇ, ਬੜੇ ਪਿਆਰੇ ਬਚਨ ਜੀ, ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਫਰਮਾਨ ਨੇ, ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ, ऐसा दारू लोड लहो जित वन्या रोगां कान, जित दारू रोग उठिए तन सुख वसै आए, रोग गवाहे अपना ता नानक वैद सदाए। अपना रोग मुका पहला अंदरों, तेरे अंदर होमे दा रोग, तेरे अंदर हंकार दा रोग, तेरे अंदर मैं मेरी दा रोग, मैं बड़ा वधिया वैद है, मैं बड़ा सियाना हकीम है, मैं बड़े लोगों नू दवाई दे के ठीक कीता है। सजना ए होमे हंकार दा रोग अपना मिटा ते फिर दूजियां नू दवाई दे, अपना रोग मुका। तू दे आप रोगी है, आप रोगी आ, दूसरियां दा रोग की कटेगा। काम क्रोध हंकार दा रोग कट लिया, अपने अंदरों मोह ममता लोभ लालच दा रोग मुका लिया, होमे मुक गई अंदर दी। वो कहिंदा जी नहीं, पातशाह कहिंदे पहला ये रोग मुका ते फिर किसी नू दवाई दे। चरना ते सिर रख के बह गया सी वैद, पांधे ने भी मत्था टेकिया, पंडित हरदयाल ने भी मत्था टेकिया, वैद भी चरना ते सिर रख के बह गया। ऐसा सतगुरु वैद, ऐसा मेरा वैद गुरु गोबिंदा। हर हर नाम औखद मुख देवे कट है जम की फंदा, जमा की फाई भी कट देता है। सानू की सिक्ख्या दे रहे हैं भाई गुरदास जी, सतगुर वैद न सेवियो, रोगी वैद न रोग मिटावे। सतगुरु सच्चे पातशाह जेड़े बड़े प्यारे हकीम ने, वैद ने उन्हां दी सेवा भगती ना कीती, दुनियावी हकीम ते वैदां ने तेरा रोग नहीं मिटाउणा, क्यों? वो आप रोगी ने। काम क्रोध विच लोभ मोह दुबदा कर कर त्रो वधावे। काम क्रोध लोभ मोह आदिक रोगां विच फसे होण करके ये सारे दे सारे दुनियावी हकीम झूठे ने, दुबदा विच फस फस के छल ते दगा ही वधाउंदे हन, भाव सच्चे प्रभु दे चरणा नाल जुड़ के अपने अंदरों विकारां दे रोग नहीं मिटाए इन्हां ने। आद ब्याद उपाद विच मर मर जम्मे दुख विहावे। आद ब्याद उपाद, आद तरह तरह दी चिंता, ब्याद शरीरक पीड़ा, उपाद तरह तरह दे दूजियां तो मिले हुए कष्ट दुख, इन्हां विच मर मर के गमां दे दुखां विच ही इन्हां लोकां दी जिंदगी गुजर रही है। ਇਹ ਤੇ ਆਪ ਤਿੰਨਾਂ ਤਾਪਾਂ ਵਿੱਚ ਮਸਤ ਨੇ, ਇਹਨਾਂ ਨੂੰ ਤੇ ਆਪ ਤਿੰਨ ਤਾਪ ਚੜੇ, ਆਦ ਵਿਆਦ ਉਪਾਦ। ਗੁਰੂ ਦੇ ਅੱਗੇ ਅਰਦਾਸ ਕਰ ਜੇ ਮਕਾਉਣੀ ਤੇ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਨਾ ਕੋਊ ਲਾਗੈ ਜਾਂਕੀ ਪ੍ਰਭ ਆਗੈ ਅਰਦਾਸ। ਤੋ ਸਾਧ ਸੰਗਤ, ਇਹ ਲੋਕ ਆਪ ਮਰ ਮਰ ਜੰਮੇ ਦੁੱਖ ਵਿਆ, ਮਰ ਮਰ ਕੇ ਜੰਮਦੇ ਨੇ, 84 ਲੱਖ ਜੂਨਾਂ ਚ ਪੈਂਦੇ ਨੇ, ਆਪ ਦੁਖੀ ਨੇ ਇਹ ਲੋਕ। ਆਵੇ ਜਾਏ ਭਵਾਈਏ ਭਵਜਲ ਅੰਦਰ ਪਾਰ ਨਾ ਪਾਵੇ, ਆਉਣ ਜਾਣ ਵਿੱਚ ਹੀ ਇਹ ਲੋਕ ਭਟਕ ਰਹੇ ਆ। ਸੰਸਾਰ ਵਿੱਚੋਂ ਇਹਨਾਂ ਲੋਕਾਂ ਦਾ ਪਾਰ ਉਤਾਰਾ ਨਹੀਂ ਹੁੰਦਾ, ਭਵਜਲ ਤੋਂ ਪਾਰ ਨਹੀਂ ਜਾਂਦੇ ਜਿੰਨੀ ਦੇਰ ਨਹੀਂ ਜਪਿਆ ਪ੍ਰਭੂ ਪਰਮਾਤਮਾ ਦਾ ਨਾਮ, ਨਹੀਂ ਕੀਤਾ ਉਹਦਾ ਸਿਮਰਨ, ਨਹੀਂ ਗੁਰੂ ਦੀ ਬਾਣੀ ਤੇ ਸ਼ਬਦ ਜੇ ਹਿਰਦੇ ਚ ਵਸਿਆ। ਭਵਜਲ ਅੰਦਰ ਜੰਮਣਾ ਮਰਨਾ, ਮਰਨਾ ਜੰਮਣਾ ਬਣਿਆ ਰਹੇਗਾ। ਆਸਾ ਮਨਸਾ ਮੋਹਣੀ ਤਾਮਸ ਤਿਸਨਾ ਸ਼ਾਂਤ ਨਾ ਆਵੇ। ਆਸਾ ਤੇ ਮਨਸਾ ਤਰ੍ਹਾਂ ਦੀਆਂ ਤਮੰਨਾ ਤੇ ਸੰਕਲਪ ਮਨ ਦੇ ਫੁਰਨੇ, ਇਹ ਮਨ ਨੂੰ ਮੋਹਿਤ ਕਰ ਰਹੇ, ਇਹ ਮਾਇਆ ਮਨ ਨੂੰ ਮੋਹ ਰਹੀ ਹੈ। ਤਮੋ ਗੁਣੀ ਤੇ ਤ੍ਰਿਸ਼ਨਾ ਆਦਿਕ ਇਹਨਾਂ ਲੋਕਾਂ ਦੇ ਅੰਦਰ ਬਣੀ ਹੈ, ਇਹਨਾਂ ਲੋਕਾਂ ਦੇ ਅੰਦਰ ਮਨ ਦੀ ਸ਼ਾਂਤੀ ਕੋਈ ਨਹੀਂ। ਤਮੋ ਗੁਣੀ ਦਾ ਮਤਲਬ ਹੈ ਅੰਧਕਾਰ, ਤਮਾ ਦੇ ਵਿੱਚ ਹਨੇਰੇ ਦੇ ਵਿੱਚ ਹੀ ਤੁਰੇ ਫਿਰਦੇ, ਤ੍ਰਿਸ਼ਨਾ ਦੇ ਵਿੱਚ ਸ਼ਾਂਤੀ ਕੋਈ ਨਹੀਂ ਹੈ। ਬਲਦੀ ਅੰਦਰ ਤੇਲ ਪਾਏ, ਕਿਉਂ ਮਨ ਮੂਰਖ ਅੱਗ ਬੁਝਾਵੇ। ਬਲਦੀ ਹੋਈ ਅੱਗ ਵਿੱਚ ਹੋਰ ਤੇਲ ਪਾਉਣ ਨਾਲ ਮੂਰਖ ਮਨਾ ਭਲਾ ਕੋਈ ਅੱਗ ਬੁਝਾ ਸਕਦਾ? ਇਸ ਤਰ੍ਹਾਂ ਅੱਗ ਬੁਝ ਸਕਦੀ ਹੈ ਜਿਹੜੇ ਢੰਗ ਨਾਲ ਤੂੰ ਬੁਝਾਉਣੀ ਚਾਹ ਰਿਹਾ? ਚੇਤੇ ਰੱਖ ਗੁਰ ਪੂਰੇ ਵਿਣ ਕੌਣ ਛਡਾਵੇ, ਪੂਰੇ ਗੁਰੂ ਤੋਂ ਬਿਨਾਂ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰ ਘਰ ਨਾਲ ਜੁੜਨ ਤੋਂ ਬਿਨਾਂ ਇਸ ਅੱਗ ਤੋਂ ਕੋਈ ਵੀ ਨਹੀਂ ਛੁਡਾ ਸਕਦਾ। ਵਿਕਾਰਾਂ ਦੀ ਅੱਗ ਵਿਕਾਰਾਂ ਨਾਲ ਨਹੀਂ ਬੁਝਣੀ, ਮਾਫ ਕਰ। ਕਾਮ ਦਾ ਰੋਗ ਹੈ, ਇਹਦੀ ਪੂਰਤੀ ਕਿੱਥੇ ਹੋਏਗੀ? ਅੱਗ ਹੈ। ਭੋਗ ਭੋਗ ਕੇ ਜੇ ਲੱਖ ਇਸਤਰੀਆਂ ਭੋਗ ਕਰੇ, ਨਵ ਖੰਡ ਰਾਜ ਕਮਾਏ, ਬਿਨ ਸਤਿਗੁਰ ਸੁੱਖ ਨਾ ਪਾਵੇ। ਸਤਿਗੁਰੂ ਤੋਂ ਬਿਨਾਂ ਕਿਤੇ ਸੁੱਖ ਨਹੀਂ। ਆ ਧਨ ਮਾਇਆ ਦੀ ਤੇਰੇ ਅੰਦਰ ਭੁੱਖ ਆ, ਪਦਾਰਥਾਂ ਦੀ ਭੁੱਖ ਹੈ। ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ, ਜਦੋਂ ਤੇਰੇ ਕੋਲ ਸੈਂਕੜੇ ਸੀ ਤੂੰ ਕਹਿੰਦਾ ਹਜ਼ਾਰਾਂ ਹੋਵੇ, ਜਦੋਂ ਹਜ਼ਾਰਾਂ ਸੀ ਕਹਿੰਦਾ ਲੱਖਾਂ ਹੋਵੇ, ਜਦੋਂ ਲੱਖਾਂ ਜਾਂ ਕਹਿੰਦਾ ਕਰੋੜਾਂ ਹੋਵੇ, ਇਹ ਹੁਣ ਤੇਲ ਹੋਰ ਹੋਰ ਪਾਈ ਜਾਂਦਾ ਤੇ ਅੱਗ ਹੋਰ ਹੋਰ ਮੱਚਦੀ ਜਾਂਦੀ ਹੈ। ਵਿਕਾਰਾਂ ਦੀ ਅੱਗ ਨੂੰ ਵਿਕਾਰਾਂ ਨਾਲ ਹੀ ਨਹੀਂ ਬੁਝਾਇਆ ਜਾ ਸਕਦਾ, ਮਾਇਆ ਦੇ ਮੋਹ ਦੀ ਅਗਨੀ ਜਿਹੜੀ ਤੇਰੇ ਅੰਦਰ ਉੱਠ ਰਹੀ ਆ, ਇਸ ਅਗਨੀ ਨੂੰ ਕੇਵਲ ਮਾਇਆ ਨਾਲ ਹੀ ਨਹੀਂ ਬੁਝਾਇਆ ਜਾ ਸਕਦਾ। ਇਹ ਤੇ ਹੋਰ ਤੇਲ ਪਾ ਰਿਹਾ ਤੂੰ, ਤ੍ਰਿਸ਼ਨਾ ਹੋਰ ਮੱਚ ਰਹੀ ਹੈ ਤੇਰੀ। ਪਾਵਨ ਬਾਣੀ ਵਿੱਚੋਂ ਬਚਨ ਸਾਧ ਸੰਗਤ ਪੜ੍ਹੀਏ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋ ਰੇ ਪਰੈ ਪਰੈ ਹੀ ਕੋਲੂ ਜੀ ਹੈ, ਅਗਾਂਹ ਹੀ ਅਗਾਂਹ ਮੰਨ ਜਾਂਦਾ। ਇਸ ਲਈ ਅੱਗ ਨਾਲ ਥੋੜੀ ਅੱਗ ਨੂੰ ਬੁਝਾਇਆ ਜਾ ਸਕਦਾ, ਤੇ ਕੱਲੀ ਮਾਇਆ ਦੀ ਬਾਤ ਹੀ ਨਹੀਂ, ਵਾਸ਼ਨਾ ਦੀ ਹੋਰ ਵੀ ਗੱਲ ਕਰਦੇ, ਕਾਮ ਵਾਸ਼ਨਾ ਦੀ। ਸੁੰਦਰ ਨਾਰੀ ਅਨਕ ਪ੍ਰਕਾਰੀ, ਪਰ ਗ੍ਰਹਿ ਬਿਕਾਰੀ, ਬੁਰਾ ਭਲਾ ਨਹੀਂ ਸੀ ਜੀ ਹੈ, ਬੁਰੇ ਭਲੇ ਦੀ ਸੋਝੀ ਕੋਈ ਨਹੀਂ। ਸੁੰਦਰ ਨਾਰੀ ਅਨਕ ਪ੍ਰਕਾਰੀ, ਆਪਣੇ ਘਰ ਸੁੰਦਰ ਔਰਤ ਹੈ, ਪਤਨੀ ਹੈ, ਅਨਕ ਪ੍ਰਕਾਰੀ ਤਰ੍ਹਾਂ ਤਰ੍ਹਾਂ ਦੇ ਹਾਰ ਸ਼ਿੰਗਾਰ ਕਰਨ ਵਾਲੀ ਸੁੰਦਰਤਾ ਹੈ। ਗੁਰਮਤਿ ਦਾ ਅਸੂਲ ਹੈ ਏਕਾ ਨਾਰੀ ਜਤੀ ਹੋਏ, ਪਰ ਸਾਧ ਸੰਗਤ ਹਾਲਤ ਕੀ ਬਣ ਗਈ ਮਨੁੱਖ ਦੀ, ਪਰ ਗ੍ਰਹਿ ਬਿਕਾਰੀ, ਪਰਾਏ ਘਰ ਵਾਲੇ ਪਾਸੇ ਵੀ ਬੁਰੀ ਨਜ਼ਰ ਨਾਲ ਤੱਕਦਾ, ਬੁਰਾ ਭਲਾ ਨਹੀਂ ਸੁਝੀ ਹੈ, ਪਤਾ ਹੀ ਨਹੀਂ ਮੈਂ ਬੁਰਾ ਕੰਮ ਕਰ ਰਿਹਾ ਕਿ ਭਲਾ, ਸੋਝੀ ਕੋਈ ਨਹੀਂ, ਅਗਿਆਨਤਾ ਦੇ ਹਨੇਰੇ ਚ ਠੋਕਰਾਂ ਹੀ ਖਾਂਦਾ ਫਿਰਦਾ। ਅਨਕ ਬੰਧਨ ਮਾਇਆ, ਭਰਮਤ ਪਰਮਾਇਆ, ਗੁਣ ਨਿਦ ਨਹੀਂ ਗਾਇਆ, ਮਨ ਬਿਖਿਆ ਹੀ ਮੈਂ ਲੁਝੀ ਹੈ, ਜ਼ਹਿਰ ਦੇ ਵਿੱਚ ਹੀ ਮਨ ਹਿਰਦਾ ਗਲਤਾਨ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਹੈ, ਜਿਹੜਾ ਇਹ ਬਚਨ ਵਰਤਿਆ ਨਾ ਕਿ ਅੱਗ ਨੂੰ ਅੱਗ ਨਾਲ ਨਹੀਂ ਬੁਝਾਇਆ ਜਾ ਸਕਦਾ, ਜਾਂ ਫਲ ਦੀ ਅੰਦਰ ਹੋਰ ਤੇਲ ਜਿਹੜਾ ਤੂੰ ਪਾ ਰਿਹਾ ਹੈ, ਵਿਕਾਰਾਂ ਨੂੰ ਵਿਕਾਰਾਂ ਨਾਲ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ, ਨਹੀਂ, ਮਾਇਆ ਦੀ ਅਗਨੀ ਤੇਰੇ ਅੰਦਰ ਮੱਚ ਰਹੀ ਹੈ, ਮਾਇਆ ਦੇ ਬੋਹ ਦੀ ਅਗਨੀ, ਮਮਤਾ ਦੀ ਅੱਗ ਤੇਰੇ ਅੰਦਰ ਮੱਚ ਰਹੀ, ਬੋਹ ਦੀ ਅੱਗ ਤੇਰੇ ਅੰਦਰ ਮੱਚ ਰਹੀ ਹੈ, ਹਉਮੈ ਹੰਕਾਰ ਵੀ ਹੈ ਤੈਨੂੰ ਮਾਇਆ ਦਾ, ਤੇ ਪਰਤ ਕੇ ਹੋਰ ਹੋਰ ਮਾਇਆ ਮੰਗਦਾ ਤੇ ਇਕੱਠੀ ਕਰਦਾ, ਜਿਵੇਂ ਉਸ ਬਲਦੀ ਦੇ ਅੰਦਰ ਹੋਰ ਤੇਲ ਪਾ ਰਿਹਾ ਹੈ। ਗੁਰ ਪੂਰੇ ਵਿਣ ਕੌਣ ਛਡਾਵੇ, ਕੋਈ ਵੀ ਪੂਰੇ ਗੁਰੂ ਤੋਂ ਬਿਨਾਂ ਤੈਨੂੰ ਇਹਨਾਂ ਵਿਕਾਰਾਂ ਆਦਿਕਾਂ ਤੋਂ, ਮੋਹ ਮਾਇਆ ਦੀ ਅਗਨ ਤੋਂ ਕੋਈ ਵੀ ਨਹੀਂ ਛਡਾ ਸਕਦਾ। ਇਸ ਲਈ ਫਿਰ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ, ਗੁਰੂ ਅੱਗੇ ਅਰਦਾਸ ਕਰੀਏ ਕਿ ਜਾਂ ਕੋਰੇ ਕਿਰਪਾ ਕਰੈ, ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ, ਨਾਨਕ ਸੋ ਜਨ ਦਰ ਹਰਸ ਜੀ ਹੈ। ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਕਿਰਪਾ ਹੋ ਜਾਏ, ਪ੍ਰਭੂ ਦੇ ਦਰ ਦੇ ਉੱਤੇ ਉਹ ਜੀਵਨ ਦੀ ਬਾਜੀ ਫਿਰ ਜਿੱਤ ਕੇ ਜਾਂਦੇ ਹਨ। ਇਸ ਲਈ ਗੁਰੂ ਕਿਰਪਾ ਮੰਗ, ਗੁਰਪ੍ਰਸਾਦ ਆਪਣੀ ਝੋਲੀ ਚ ਪਵਾ, ਸਤਿਗੁਰ ਦੀ ਬਖਸ਼ਿਸ਼ ਮੰਗ, ਤਾਂ ਤੇਰੀ ਜ਼ਿੰਦਗੀ ਦਾ ਬੇੜਾ ਪਾਰ ਹੋ ਸਕਦਾ ਹੈ।